आओ जितने माई भाई सजे हुए हो गुरु की संगत दा ठाठा मारदा समुंदर उच्ची आवाज दे विच महाराज दे चरणा विच हाजरी लगवाईए प्यार सत्कार नाल गज वज के बुलाओ जी वाहे गुरु जी का खालसा वाहिगुरु जी की फतेह। सरबत संगतां आओ धन 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 निरंकार वाहिगुरु अकाल पुरख महाराज ने जिवें बचन कीता है जो तुद भावै साई भली कार तू सदा सलामत निरंकार सच खंड वसै निरंकार। निरंकार दा भाव है निराकार निरअकार जिहदा कोई आकार नहीं है चक्कर चिहन अर वर्ण जात अर पात नहन जेह रूप रंग अर रेख भेख को कह ना सकत के अचल मूर्त अनुभव प्रकाश अमित तोज कह जय कोट इंद्र इंद्राण साह साहान गणिजय त्रिभवन महीप सुर नर असुर नेत नेत बान त्रिण कहत सर्व नाम कथ कवन कर्म नाम वर्णत सुमत रूप न रेख न रंग किच त्रेह गुण ते प्रभ भिन्न तिस है बुझाए नानका जिस होवै सुप्रसन्न। निरंकार कै देस जाहे तां सुख लह है महल। गुरबाणी अंदर हरेक अखर का ध्यान रखो निरंकार अखर किन्नी बार आया किथे किथे वरतों होई। धन गुरु नानक देव जी महाराज जिथे भी गए उन्हां दा बोला सी सतकरतार सतकरतार धन निरंकार धन निरंकार। उस निराकार सर्व व्यापक परिपूर्ण अकाल पुरख वाहेगुरु ने जी ने जदों गुरु नानक देव जी महाराज सच्चे पातशाह जी नूं बेई नदी दे राहीं प्रवेश होके महाराज ने यह एक मैं दस दिया कि जान नूं ते उह सदा ही सचखंड रहिंदे ने आप ही गुरु नानक देव जी निरंकार ने। महाराज का एक तरीका सी क्योंकि दुनिया सीधे काम च घट कठी हुंदी है जे कोई होर टेढ़ा जिहा काम करो उहदे च दुनिया कहिंदी आह की हो गया उत्थे देखण खड़ जांदे ने। महाराज जी ने जदों हरिद्वार विखे सूरज की बजाए पुठे पासे नूं जल देना शुरू किया तो दुनिया एकत्र हो गई। हुण सीधे पासे नूं तो सारे दे जांदे सी उदों फिर दुनिया ने नहीं सी कट्ठी होना। सतगुरु महाराज सच्चे पातशाह ऐसा कर्म करदे सी कि हो रहे गंग वहाई है दुनियाई आख्या कि क्यों सत्ते दी वार चों सत्ते बलवंडे वार सवेरे दसी सी पुठी गंगा चलाउणी जिहदे नाल दुनिया आखे कि क्यों ए की कीता। जिथे आप गए ने इह जिहा कौतक करना कि लोग उधर नूं खिच्चे चले आउण। यह सिर्फ एक कौतक मात्र सी कि बेई नदी च इशनान करन जाना फिर यह रौला पैना लोकी कहण पानी च डुब गए कोई कोई मगरमच्छ खा गया कोई कोई जल प्रवाह हो गए कोई कुछ। वास्तव दे विच निराकार निरंकार दा कोई आकार तां है ही नहीं। सिर्फ महाराज सच्चे पातशाह जी अलोप ही होए सी जल दे विच प्रवेश होण दा एक अट्रैक्टिव करना सारा इलाका रौला पै गया। ਨਵਾਬ ਤੱਕ ਸਾਰੇ ਭੱਜੇ ਆ ਰਹੇ। ਸਾਰੀ ਦੁਨੀਆ ਇੱਕ ਪਾਸੇ, ਬੇਬੇ ਨਾਨਕ ਹੀ ਇਕੱਲੀ ਇੱਕ ਪਾਸੇ ਹੈ। ਦੁਨੀਆ ਕਹੇ ਪਾਣੀ ਵਹਾ ਕੇ ਲੈ ਗਿਆ, ਤੇਰੇ ਵੀਰ ਨੂੰ ਮਗਰਮੱਛ ਖਾ ਗਿਆ, ਕੋਈ ਕਹੇ ਤੇਰਾ ਵੀਰ ਐ ਹੋ ਗਿਆ। ਪਰ ਇੱਕ ਨਿਸ਼ਚੇ ਵਾਲਾ ਸਿੱਖ ਬੇਬੇ ਨਾਨਕੀ, ਗੁਰੂ ਨਾਨਕ ਦਾ ਸਾਰਿਆਂ ਨਾਲੋਂ ਪਹਿਲਾਂ ਸਿੱਖ ਹੀ ਬੇਬੇ ਨਾਨਕੀ ਹੈ। ਕਿਉਂਕਿ ਬੇਬੇ ਨਾਨਕੀ ਜੀ ਅਸਲ ਵਿੱਚ ਕੌਣ ਨੇ? ਬੇਬੇ ਨਾਨਕੀ ਜਿਹੜੀ ਭਗਤੀ ਹੈ, ਭਗਤੀ ਨੇ ਹੀ 5 ਸਾਲ ਪਹਿਲਾਂ ਅਵਤਾਰ ਧਾਰਿਆ, ਉਹਦਾ ਨਾਮ ਹੀ ਬੇਬੇ ਨਾਨਕੀ ਹੈ। ਬੇਬੇ ਕਹੇ ਮੇਰਾ ਵੀਰ ਨਹੀਂ ਡੁੱਬ ਸਕਦਾ। ਹੁਣ ਤੁਸੀਂ ਅੱਜ ਕੱਲ੍ਹ ਡੋਲ ਜਾਂਦੇ ਹੋ, ਹਰੇਕ ਗੱਲ ਕੋਈ ਕਰੇ ਉੱਥੇ ਡੋਲ ਜਾਂਦੇ ਹੋ। ਕੋਈ ਕਹੇ ਉਹ ਪਾਣੀ ਰੋੜ ਕੇ ਲੈ ਗਿਆ, ਉਹ ਕਹੇ ਮੇਰਾ ਵੀਰ ਤਾਂ 5 ਤੱਤਾਂ ਨੂੰ ਬਣਾਉਣ ਵਾਲਾ, ਉਹਨੂੰ ਕੌਣ ਰੋੜ ਕੇ ਲਿਜਾ ਸਕਦਾ। ਬੜੀ ਦੁਨੀਆ ਨੇ ਬੇਬੇ ਨਾਨਕੀ ਨੂੰ ਡਲਾਉਣ ਦਾ ਯਤਨ ਕੀਤਾ, ਪਰ ਬੇਬੇ ਨਾਨਕੀ ਜੀ ਡੋਲੇ ਨਹੀਂ। ਜਦੋਂ ਪ੍ਰਗਟ ਹੋ ਗਏ ਮਹਾਰਾਜ, ਸਾਰੀ ਦੁਨੀਆ ਨੂੰ ਬੇਬੇ ਤੇ ਵਿਸ਼ਵਾਸ ਹੋਇਆ। ਸੋ ਇਸ ਪ੍ਰਕਾਰ ਮਹਾਰਾਜ ਜੀ ਨੇ ਇੱਕ ਕੌਤਕ ਵਰਤਾਉਣਾ ਸੀ, ਲੋਕਾਂ ਨੂੰ ਉਧਰ ਨੂੰ ਉਹਨਾਂ ਦੇ ਰੁੱਖ ਕਰਨੇ ਸੀ, ਰੁੱਖ ਕਰਕੇ ਔਰ ਬੇਬੇ ਜੀ ਨੇ ਪੁੱਛਿਆ, ਵੀਰ ਤੁਸੀਂ ਉਸ ਨਿਰੰਕਾਰ ਦੇ ਦੇਸ਼ ਗਏ ਸੀ, ਉਹਦਾ ਦੇਸ਼ ਕੈਸਾ ਹੈ? ਮਹਾਰਾਜ ਨੇ ਬਚਨ ਉਚਾਰਿਆ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤਬਹਿ ਸਰਬ ਸੰਭਾਲੇ। ਇੱਕ ਸ਼ਬਦ ਨਿਰੰਕਾਰ ਜੀ ਦੇ ਸਾਹਮਣੇ ਖੜ ਕੇ ਸਨਮੁਖ ਉਚਾਰਿਆ, ਰਹਿ ਰਾਸ ਦੇ ਵਿੱਚ ਪੜ੍ਹਦੇ ਆ, ਇੱਕ ਸ਼ਬਦ ਸੋ ਦਰ, ਸਿੱਧਾਂ ਦੇ ਨਾਲ ਚਰਚਾ ਕੀਤੀ, ਉਦੋਂ ਸਿੱਧਾਂ ਨੇ ਪੁੱਛਿਆ, ਕੁਐਸਚਨ ਰੂਪ ਹੈ। ਇੱਕ ਹੁੰਦਾ ਸੋ ਦਰ ਤੇਰਾ ਕਿਹਾ, ਇੱਕ ਤਾਂ ਸਾਹਮਣੇ ਦੇਖ ਕੇ ਕਹਿਣਾ, ਇੱਕ ਹੁੰਦਾ ਸੋ ਦਰ ਕਿਹਾ ਸੋ ਘਰ ਕਿਹਾ, ਜਿੱਤ ਬਹਿ ਸਰਬ ਸੰਭਾਲੇ। ਉਹ ਦਰ ਕਿਹਾ ਜਾਂ ਉਹ ਘਰ ਕਿਹਾ ਜਾਂ ਜਿੱਥੇ ਬਹਿ ਕੇ ਉਹ ਸਾਰਿਆਂ ਨੂੰ ਸੰਭਾਲਦਾ, ਰੋਜ਼ੀ ਰੋਟੀ ਦਿੰਦਾ। 300 ਸੋਦਰ ਬਾਣੀ ਚ ਆਏ ਨੇ, ਜਪਜੀ ਸਾਹਿਬ ਵਾਲਾ, ਰਹਿ ਰਾਸ ਵਾਲਾ, ਆਸਾ ਰਾਗ ਦੇ ਆਰੰਭ ਦੇ ਵਿੱਚ ਵੀ ਸੋਦਰ ਆਇਆ। ਇਸ ਪ੍ਰਕਾਰ ਮਹਾਰਾਜ ਜੀ ਨੇ ਇਹ 300 ਸੋਦਰ ਉਚਾਰਨ ਕੀਤੇ ਨੇ। ਨਿਰੰਕਾਰ ਜੀ ਦੇ ਸਨਮੁਖ ਹੋ ਕੇ ਆਪ ਜੀ ਨੇ ਬਚਨ ਕੀਤਾ ਕਿ ਜਦੋਂ ਬਚਨ ਹੋਇਆ ਸੀ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ, ਨਿਰੰਕਾਰ ਜੀ ਦਾ ਬਚਨ ਹੈ, ਤੁਹਾਡਾ ਨਾਮ ਗੁਰ ਪਰਮੇਸ਼ਰ ਹੈ। ਪਾਰ ਬ੍ਰਹਮ ਪਰਮੇਸ਼ਰ ਨਿਰਾਕਾਰ ਨਿਰੰਕਾਰ ਨਿਰਗੁਣ ਰੂਪ ਅਤੇ ਸਰਗੁਣ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਹੋ ਕੇ ਨਿਰੰਕਾਰ ਜੀ ਨੇ ਸਰਗੁਣ ਰੂਪ ਜਦੋਂ ਧਾਰਿਆ, ਬਾਣੀ ਚ ਭੱਟਾਂ ਦੇ ਸਵਈਆਂ ਚ ਆਪਾਂ ਪੜ੍ਹਦੇ ਹਾਂ, ਨਿਰੰਕਾਰ ਆਕਾਰ, 2 ਅੱਖਰ ਆਏ। ਨਿਰੰਕਾਰ ਜੀ ਨੇ ਆਕਾਰ ਧਾਰ ਲਿਆ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ। ਨਿਰੰਕਾਰ ਜੀ ਦੇ ਸਾਹਮਣੇ ਸਨਮੁਖ ਜਦੋਂ ਆਪਣੇ ਵਿੱਚੋਂ ਹੀ ਨਿਰਾਕਾਰ ਪਰਮੇਸ਼ਰ ਨੇ ਇੱਕ ਆਕਾਰ ਆਪਣਾ ਬਣਾ ਕੇ ਸਾਹਮਣੇ ਖੜਾ ਕਰ ਲਿਆ, ਜਿਵੇਂ ਆਪਾਂ ਉਹਦਾ ਹੀ ਆਕਾਰ ਹੈ ਸਾਰੇ, ਬ੍ਰਹਿਮੰਡ ਵੀ ਸਾਰੇ ਉਹਦਾ ਹੀ ਆਕਾਰ ਨੇ। ਹੁਕਮੀ ਹੋਵਨ ਆਕਾਰ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀ ਉਹ ਸੋਏ। ਉਦੋਂ ਨਿਰੰਕਾਰ ਪਰਮੇਸ਼ਰ ਜੀ ਨੇ ਬਚਨ ਕੀਤਾ, ਸੰਸਾਰ ਵਿੱਚ ਜਾ ਕੇ ਨਾਮ ਜਪਾਓ, ਦੁਨੀਆਂ ਬੜੀ ਦੁਖੀ ਹੈ। ਜਦੋਂ ਤੱਕ ਇਹ ਨਾਮ ਨਾਲ ਨਹੀਂ ਜੁੜਦੇ ਉਦੋਂ ਤੱਕ ਦੁਨੀਆਂ ਦੁਖੀ ਰਹੇਗੀ। ਆਪ ਵੀ ਪਾਤਸ਼ਾਹ ਨੇ ਬਚਨ ਕੀਤਾ, ਨਾਨਕ ਦੁਖੀਆ ਸਭ ਸੰਸਾਰ, ਮੰਨੈ ਨਾਉ ਸੋਈ ਜਿਣ ਜਾਏ, ਅਵਰੀ ਕਰਮ ਨਾ ਲੇਖੈ ਲਾਏ। ਇਸ ਕਰਕੇ ਅਵਰੀ ਕਰਮ ਨਾ ਲੇਖੈ ਪਾਏ, ਹੋਰ ਕਰਮ ਕੋਈ ਲੇਖੇ ਚ ਨਹੀਂ। ਕਹਿਣ ਲੱਗੇ ਕਿਹੜਾ ਨਾਮ ਜਪਾਈਏ ਸੰਸਾਰ ਦੇ ਅੰਦਰ, ਤਾਂ ਸੌ ਜਿਹੜੀ ਜਨਮ ਸਾਖੀ ਵਿਚ ਲਿਖਿਆ ਪੁਰਾਤਨ ਵਿਚ ਤਾਂ ਨਿਰੰਕਾਰ ਜੀ ਕਾ ਹੁਕਮ ਹੋਵਾ ਤੁਸੀਂ ਜਾਇ ਕਰ ਦੁਨੀਆਂ ਦੇ ਵਿਚ ਸਾਡਾ ਇਹ ਨਾਮ ਜਪਾਉਣਾ ਹੈ। ਸੋ ਉਹ ਨਾਮ ਕਿਹੜਾ ਹੈ ਜੀ? ਨਿਰੰਕਾਰ ਜੀ ਦੇ ਆਪਣੇ ਮੁਖਾਰ ਬਿੰਦ ਵਿਚੋਂ ਇਹ ਬਚਨ ਉਚਾਰਨ ਹੋਇਆ ਹੈ। ਉੱਚੀ ਆਵਾਜ਼ ਵਿਚ ਬੋਲਣਾ, ਇੱਕ ਓਅੰਕਾਰ, ਇੱਕ ਓਅੰਕ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰ। ਹੁਣ ਇਤਨਾ ਜਦੋਂ ਉਚਾਰਨ ਕੀਤਾ ਇੱਥੇ ਤੱਕ, ਇਹ ਨਿਰੰਕਾਰ ਦਾ ਸਰੂਪ ਹੈ। ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ ਕਿ ਮਹਾਰਾਜ, ਇਹ ਜਿਹੜਾ ਸਰੂਪ ਆਪਨੇ ਕਥਨ ਕੀਤਾ, ਇਹਦੀ ਪ੍ਰਾਪਤੀ ਲੋਕਾਂ ਨੂੰ ਕਿਸ ਤਰ੍ਹਾਂ ਹੋਵੇਗੀ? ਫਿਰ ਬਚਨ ਹੋਇਆ ਗੁਰ ਪ੍ਰਸਾਦ, ਗੁਰ ਪ੍ਰਸਾਦ, ਤੁਸੀਂ ਗੁਰੂ ਦੀ ਕਿਰਪਾ ਨਾਲੇ ਹੋਣਾ, ਤੁਹਾਡੀ ਕਿਰਪਾ ਹੋਣੀ ਹੈ ਤੇ ਇਹ ਨਾਮ ਸੰਸਾਰ ਨੂੰ ਮਿਲਣਾ। ਇਸ ਨਾਮ ਦੀ ਫਿਰ ਮਹਿਮਾ ਮੁਖਾਰਬਿੰਦ ਵਿੱਚੋਂ ਆਪ ਜੀ ਨੇ ਤਦੋਂ ਕੀਤੀ ਸੀ, ਜਾਪ ਜੋ ਜਪਣੇ ਯੋਗ ਹੈ ਉਸ ਰੂਪ ਦਾ। ਹੁਣ ਧਿਆਨ ਕਰੋ, ਇੱਕ ਓਅੰਕਾਰ ਤੋਂ ਗੁਰਪ੍ਰਸਾਦ ਤੱਕ ਦੀ ਇਹ ਉਪਮਾ ਹੈ। ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇਹ ਸਰੂਪ ਦੀ ਮਹਿਮਾ ਗੁਰੂ ਨਾਨਕ ਦੇਵ ਜੀ ਨੇ ਕਥਨ ਕੀਤੀ। ਗੁਰਪ੍ਰਸਾਦ ਤੱਕ ਆਪ ਜੀ ਨੂੰ ਪ੍ਰਾਪਤੀ ਹੋਈ ਆਪਣੇ ਸਤਿਗੁਰ ਨਿਰੰਕਾਰ ਪਰਮੇਸ਼ਰ ਜੀ ਤੋਂ। ਅੱਗੇ ਉਪਮਾ ਦੇ ਸਹਿਤ ਨਾਨਕ ਪਦ ਪਾ ਕੇ ਸਾਨੂੰ ਜਪਣ ਦਾ ਹੁਕਮ ਆਪ ਨੇ ਕੀਤਾ। ਜਪ ਜਪਣੇ ਯੋਗ ਹੈ, ਜੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਸੰਸਾਰ ਦੇ ਵਿੱਚ। ਗੁਰਦੁਆਰਾ ਸੰਤ ਘਾਟ ਸ੍ਰੀ ਸੁਲਤਾਨਪੁਰ ਸਾਹਿਬ ਜਿੱਥੇ ਹੈ, ਮੜੀਆਂ ਦੇ ਵਿੱਚ, ਕੋਈ ਪੁਰਾਣੇ ਟਾਈਮ ਦੀ ਗੱਲ, ਜਦੋਂ ਦਾਸ ਉੱਥੇ ਗਿਆ ਸੀ, ਬੜੀ ਗੰਦਗੀ ਸੀ ਸਾਰੇ ਸ਼ਹਿਰ ਦੇ ਵਿੱਚ, ਰੋੜੇ ਹੀ ਰੋੜੇ ਖਿਲਰੇ ਹੋਏ ਸੀ। ਪਰ ਅੱਜ ਸੋ ਮਹਾਂਪੁਰਸ਼ਾਂ ਨੇ, ਸੰਤ ਸੀਚੇਵਾਲ ਜੀ ਨੇ ਬਹੁਤ ਬਹੁਤ ਹੀ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਕਿ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਫੁੱਲਾਂ ਦੀਆਂ ਕਿਆਰੀਆਂ, ਉੱਥੇ ਦੀ ਸਫਾਈ, ਬਸ ਮਹਾਰਾਜ ਵੱਲੋਂ ਹੀ ਫੁਰਨਾ ਹੀ ਹੋਇਆ ਸੀ ਕਿ ਮੈਂ ਆਪ ਲਿਆਵਾਂ ਇੱਥੇ ਇੱਕ ਦੋ ਟਰੱਕ ਸੰਗਤ ਦੇ ਭਰ ਕੇ ਸਾਰਾ ਸ਼ਹਿਰ ਸਾਫ ਕਰਕੇ ਜਾਈਏ। ਪਰ ਉਹ ਐਸਾ ਸੁਣਨ ਵਿੱਚ ਆ ਕਿ ਗੁਰਾਂ ਨੇ ਫੁਰਨਾ ਪੂਰਾ ਕੀਤਾ ਹੈ। ਹੁਕਮ ਨਿਰੰਕਾਰ ਜੀ ਦਾ ਹੁੰਦਾ। ਸੋ ਇਸ ਪ੍ਰਕਾਰ ਮਹਾਰਾਜ ਜੀ ਨੇ ਇਹ ਜਿਹੜੀ ਬਖਸ਼ਿਸ਼ ਕੀਤੀ ਹੈ, ਜਦੋਂ ਆਪਾਂ ਇੱਕ ਓਅੰਕਾਰ ਦਾ ਅਭਿਆਸ ਕਰਦੇ ਹਾਂ ਤਾਂ ਉਸ ਵਕਤ ਇਹ ਧਿਆਨ ਰੱਖਿਆ ਕਰੋ ਇਸ ਬਚਨ ਦਾ ਕਿ ਇਹ ਕਿੰਨਾ ਵੱਡਾ ਸਤਿਗੁਰਾਂ ਨੇ ਸਾਡੇ ਉੱਤੇ ਉਪਕਾਰ ਕੀਤਾ ਹੈ। ਨਿਰੰਕਾਰ ਪਰਮੇਸ਼ਰ ਜੀ ਦਾ ਬਖਸ਼ਿਸ਼ ਕੀਤਾ ਹੋਇਆ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਦੇ ਰਾਹੀਂ ਸਾਨੂੰ ਮੂਲ ਮੰਤਰ ਪ੍ਰਾਪਤ ਹੋਇਆ, ਜਿਹੜਾ ਇਹਦੇ ਨਾਲ ਬਖਸ਼ਿਸ਼ਾਂ ਸੰਗਤਾਂ ਤੇ ਹੋਈਆਂ ਤੇ ਹੁੰਦੀਆਂ ਰਹਿਣਗੀਆਂ। ਇੱਕ ਚੀਜ਼ ਜ਼ਰੂਰ ਹੈ, ਜਾਂ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਇਹ ਬਖਸ਼ਿਸ਼ ਕਰਨ ਤਾਂ ਉਹਦਾ ਲਾਭ ਹੀ ਵੱਖਰਾ। ਜਪੋ ਸੰਸਾਰ ਚ ਸਾਰੇ ਉਹਦਾ ਨਾਮ, ਚਾਰ ਪਦਾਰਥ ਮਿਲਣਗੇ। ਪਰ ਜੇ ਕੋਈ ਕਹੇ ਮੈਨੂੰ ਆਪਣਾ ਪੁੱਤ ਬਣਾ ਲਓ, ਮੈਨੂੰ ਸੱਚਖੰਡ ਚ ਥਾਂ ਦੇ ਦਿਓ, ਜਿਵੇਂ ਭਾਈ ਡੱਲਾ ਜੀ ਨੇ ਕਿਹਾ ਸੀ ਕਿ ਪੀੜ੍ਹੀ ਜਿੰਨੀ ਥਾਂ ਦੇ ਦਿਓ ਸੱਚਖੰਡ ਚ। ਦਸਵੇਂ ਪਾਤਸ਼ਾਹ ਨੇ ਕਿਹਾ ਸੀ ਪਹਿਲਾਂ ਅੰਮ੍ਰਿਤ ਛਕ। ਮਹਾਰਾਜ ਮੈਨੂੰ ਵੀ ਛਕਣਾ ਪਊ, ਇਹ ਹਉਮੈ ਹੁੰਦੀ। ਜਿਵੇਂ ਬੇਦੀਆਂ ਦੀ ਕੁਲ ਦੇ ਬਾਬਾ ਕਲਾਧਾਰੀ ਜੀ ਨੇ ਦਸਵੇਂ ਪਾਤਸ਼ਾਹ ਨੂੰ ਬਚਨ ਕੀਤਾ ਸੀ ਸ੍ਰੀ ਆਨੰਦਪੁਰ ਸਾਹਿਬ, ਕਹਿੰਦੇ ਮਹਾਰਾਜ ਸਾਡੀ ਤਾਂ ਕੋਲੀ ਰੁਕ ਗਈ, ਅੱਗੇ ਚੱਲ ਹੀ ਨਹੀਂ ਰਹੀ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਦਸਵੇਂ ਪਾਤਸ਼ਾਹ, ਬੇਦੀ ਜੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਉਦੋਂ ਬੜੀ ਇੱਕ ਹਉਂ ਵਿੱਚ ਬੋਲੇ ਸੀ, ਅਸੀਂ ਬੇਦੀ ਅਸੀਂ ਅੰਮ੍ਰਿਤ ਛਕਣਾ? ਹੱਸਣ ਲੱਗ ਗਏ। ਤੁਹਾਨੂੰ ਪਤਾ ਨਾ ਅਸੀਂ ਗੁਰੂ ਨਾਨਕ ਦੀ ਕੋਲ ਹੈ, ਸਾਨੂੰ ਕੀ ਲੋੜ ਹੈ ਅੰਮ੍ਰਿਤ ਛਕਣ ਦੀ? ਦਸਵੇਂ ਪਾਤਸ਼ਾਹ ਸਿਆਣਪ ਦਾ ਸਮੁੰਦਰ, ਮਾਲਕ ਸਿਆਣਪ ਦੇ ਸੱਚੇ ਪਾਤਸ਼ਾਹ, ਮਾਲਕ ਦੀ ਕੋਈ ਹੱਦ ਹੈ ਸਿਆਣਪ ਦੀ? ਜਵਾਬ ਇਹੋ ਜਿਹਾ ਦਿੱਤਾ, ਕਹਿੰਦੇ ਬੇਦੀ ਜੀ ਅੱਜ ਇਸ ਗੱਦੀ ਤੇ ਮੈਂ ਬੈਠਾ ਇਹ ਕਿਹਦੀ ਆ? ਕਹਿੰਦੇ ਗੁਰੂ ਨਾਨਕ ਦੀ। ਕਹਿੰਦੇ ਗੁਰੂ ਨਾਨਕ ਹੀ ਆਖ ਰਿਹਾ ਅੰਮ੍ਰਿਤ ਛਕ। ਸੋ ਇਸ ਕਰਕੇ ਬੇਦੀ ਜੀ ਨੇ ਅੰਮ੍ਰਿਤ ਛਕਿਆ ਤਾਂ ਅੰਸ-ਬੰਸ ਅੱਗੇ ਚੱਲੀ ਸੀ ਉਹਨਾਂ ਦੀ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ। ਹੁਣ ਇੱਕ ਹੁੰਦਾ ਗੁਰਮੰਤਰ, ਗੁਰਮੰਤਰ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤਾ ਸ੍ਰਿਸ਼ਟੀ ਦੇ ਬਣਨ ਤੋਂ ਵੀ ਪਹਿਲਾਂ। ਬੜੀ ਵਾਰ ਇਹ ਚੀਜ਼ ਸੁਣਾਈ ਆ, ਪਰ ਫਿਰ ਵੀ ਨਵੇਂ ਪ੍ਰੇਮੀ ਆਏ ਜਾਂ ਇੱਕ ਚੀਜ਼ ਨੂੰ ਫਿਰ ਸੁਣੀਏ, ਫਿਰ ਮਨ ਤੇ ਚੰਗਾ ਹੋਰ ਚੰਗਾ ਪ੍ਰਭਾਵ ਪੈਂਦਾ। ਜਿਵੇਂ ਜ਼ਖਮੀ ਜੀ ਨੇ ਕੱਲ ਸੁਣਾਇਆ ਸੀ ਕਿ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਦਸਵੇਂ ਪਾਤਸ਼ਾਹ ਨੇ, ਤੇਰਾ ਪਿਆਰ ਤੂੰ ਸਿੰਘਾਂ ਤੋਂ ਮੈਂ ਸੁਣਿਆ, ਇੱਕ ਗੱਲ ਸਾਨੂੰ ਤੇਰੀ ਪਤਾ ਲੱਗੀ। ਤੂੰ ਕਹਿੰਦਾ ਮੇਰਾ ਦਸਵੇਂ ਪਾਤਸ਼ਾਹ ਬੜਾ ਪਿਆਰ ਹੈ, ਮੇਰਾ ਬੜਾ ਪਿਆਰ ਹੈ। ਪਹਿਲਾਂ ਸਾਨੂੰ ਦੱਸ ਤੇਰਾ ਕਿੰਨਾ ਕੁ ਪਿਆਰ ਹੈ ਸਾਡੇ ਨਾਲ। ਭਾਈ ਨੰਦ ਲਾਲ ਜੀ ਕਹਿੰਦੇ ਕਦੋਂ ਕਦਾ ਤੇ ਕਿੰਨਾ? ਕਹਿੰਦੇ ਜਦੋਂ ਇਹ ਦੁਨੀਆਂ ਬਣੀ ਵੀ ਨਹੀਂ ਸੀ, ਜਦੋਂ ਅਰਬਦ ਨਰਬਦ ਧੁੰਦੂਕਾਰਾ ਸੀ, ਜਦੋਂ 36 ਯੁੱਗ ਵਰਤੈ ਗੁਬਾਰਾ, ਤਾੜੀ ਲਾਈ ਸਿਰਜਣਹਾਰੈ, ਧੁੰਦੂਕਾਰ ਨਿਰਾਲਮ ਬੈਠਾ, ਨਾ ਤਾਂ ਧੰਦ ਪਸਾਰਾ ਹੈ। ਮੇਰਾ ਉਦੋਂ ਦਾ ਪਿਆਰ ਹੈ ਤੁਹਾਡੇ ਨਾਲ, ਬੜਾ ਲੰਬਾ ਪਿਆਰ ਦੱਸਿਆ। ਇਹ ਜਦੋਂ 36 ਯੁੱਗ ਵਰਤੈ ਗੁਬਾਰੇ ਦੀ ਕਿਰਿਆ ਚੱਲ ਰਹੀ ਸੀ ਸ੍ਰਿਸ਼ਟੀ ਬ੍ਰਹਿਮੰਡਾਂ ਦੇ ਬਣਨ ਤੋਂ ਪਹਿਲਾਂ, ਇੱਕ ਭੁਲੇਖਾ ਕੱਢ ਦਿਓ ਵੀ ਗੁਰੂ ਨਾਨਕ ਦੇਵ ਜੀ ਹੁਣੇ ਆਏ 540 ਸਾਲ ਪਹਿਲਾਂ। ਮਤਾਂ ਐਵੇਂ ਭੁਲੇਖੇ ਚ ਰਹੋ, ਇਹ ਉਹੀ ਪੁਰਖ ਹੈ ਜਿਹਨੂੰ ਕਹਿੰਦੇ ਕੌਣ ਕਹੈ ਤੂੰ ਕਦ ਕਾ, ਵਾਹਿਗੁਰੂ ਤੇਰਾ ਸਭ ਸਦਕਾ। ਕਿਉਂ ਆਪਣੀ ਜਿੰਨੀ ਕੁ ਮਨੁੱਖੀ ਬੁੱਧੀ ਹੈ ਆਪਣਾ, ਉਨਾ ਕੀ ਦਿਮਾਗ ਕੰਮ ਕਰਦਾ। ਆਪਾਂ ਨੂੰ ਮਹਾਰਾਜ ਨੇ ਬਚਨ ਕੀਤਾ, ਸੰਤ ਕੀ ਮਹਿਮਾ ਬੇਦ ਨਾ ਜਾਣੈ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ। ਦੂਸਰਾ ਮਾਰੂ ਰਾਗ ਵਿੱਚ ਜਿਵੇਂ ਬਚਨ ਆਇਆ ਗੁਰ ਕੀ ਮਹਿਮਾ ਬੇਦ ਨਾ ਜਾਣੈ, ਨਾ ਤੇ ਆਪਾਂ ਬ੍ਰਹਮ ਗਿਆਨੀ ਦੀ ਮਹਿਮਾ ਜਾਣ ਸਕਦੇ ਹਾਂ, ਨਾ ਗੁਰੂ ਦੀ ਮਹਿਮਾ ਜਾਣ ਸਕਦੇ ਹਾਂ, ਪਰਮੇਸ਼ਰ ਦੀ ਮਹਿਮਾ ਕੌਣ ਜਾਣ ਸਕਦਾ। ਕਰਤੇ ਕੀਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ, ਮਹਿਮਾ ਨਾ ਜਾਣੈ ਬੇਦ। ਇਸ ਕਰਕੇ ਮਹਾਰਾਜ ਦੀ ਮਹਿਮਾ ਬਾਰੇ ਆਪਣੀ ਤੁੱਛ ਬੁੱਧੀ ਨਾਲ ਕੁਛ ਸੋਚਣ ਤੋਂ ਪਹਿਲਾਂ ਆਪਣੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਕਿ ਮੈਂ ਕਿੰਨੇ ਕੁ ਪਾਣੀ ਚ ਹਾਂ, ਕੌਣ ਹੈ, ਕੀ ਕਮਾਈ ਹੈ। ਤਾਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰਿਸ਼ਟੀ ਦੇ ਰਚਣ ਤੋਂ ਪਹਿਲਾਂ ਹੁਣ ਇਹ ਕਿੱਥੇ ਲਿਖਿਆ ਹੋਇਆ ਵੀ, ਪਹਿਲਾਂ ਤਾਂ ਇਹ ਸੂਰਜ ਪ੍ਰਕਾਸ਼ ਦੀ ਕਥਾ ਚ ਹੀ ਆਇਆ, ਪਰ ਉਹਨਾਂ ਨੇ ਵੀ ਕਿਤੋਂ ਪਤਾ ਕੀਤਾ ਹੋਣਾ। ਜਦੋਂ ਸਰਬਲੋਕ ਪ੍ਰਕਾਸ਼ ਪੜਿਆ ਗ੍ਰੰਥ, ਉੱਥੇ ਫਿਰ ਇਹ ਸਾਰੀਆਂ ਬਹੁਤ ਚੀਜ਼ਾਂ ਮਿਲੀਆਂ। ਸਰਵਲੋ ਪ੍ਰਕਾਸ਼ ਵਿੱਚ ਇਹ ਆਇਆ ਕਿ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਵਾਹ 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 ਅੱਖਰ ਦੀ ਨੌ ਯੁੱਗ ਤੱਕ ਕਮਾਈ ਕੀਤੀ। ਇੰਨਾ ਸਮਾਂ ਲਾਇਆ, ਨੌ ਨੌ ਯੁੱਗ ਚਾਰ ਅੱਖਰਾਂ ਦੀ ਕਮਾਈ ਕਰਕੇ 36 ਯੁੱਗਾਂ ਦੇ ਵਿੱਚ ਵਾਹਿਗੁਰੂ ਮੰਤਰ ਸਿਰਫ ਤਿਆਰ ਹੀ ਹੋਇਆ, ਇੰਨਾ ਅਭਿਆਸ ਹੋਇਆ। ਇੱਕ ਚੀਜ਼ ਹੁੰਦੀ ਬਣੀ ਬਣਾਈ, ਆਪਾਂ ਨੇ ਸਿਰਫ ਬਣੀ ਬਣਾਈ ਚੀਜ਼ ਨੂੰ ਛਕਣਾ ਹੈ। ਥਾਲ ਵਿੱਚ ਤਿੰਨ ਵਸਤੂ ਪਈਓ ਪਈਆਂ ਹੀ ਨੇ ਪਹਿਲਾਂ ਹੀ, ਸੱਤ ਸੰਤੋਖ ਵੀ ਚਾਰੋ, ਇਹ ਮੁੰਦਾਵਣੀ ਹੈ, ਬੁਝਾਰਤ ਹੈ। ਚੌਥੀ ਚੀਜ਼ ਹੈ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸਧਾਰੋ। ਤਿੰਨ ਚੀਜ਼ਾਂ ਨੇ ਵੈਸੇ ਇਹ, ਵਿਚਾਰੋ ਅੱਖਰ ਤਾਂ ਹੈ ਵਿਚਾਰ ਕਰੋ। ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਦੋ ਚੀਜ਼ਾਂ ਨੇ, ਵਿਚਾਰੋ ਇਹਨਾਂ ਦਾ ਵਿਚਾਰ ਕਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਜੇ ਕੋਈ ਇਹਨੂੰ ਜਪਦਾ ਤੇ ਅੰਦਰ ਹਜ਼ਮ ਕਰਦਾ ਭਾਵ ਅੰਦਰ ਲੰਘਾਉਂਦਾ, ਤਿਸਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖੋ ਰਧਾਰੋ। ਹੁਣ ਚੀਜ਼ ਆਈ ਏ ਕਿ ਆਪਾਂ ਨੂੰ ਮਹਾਰਾਜ ਨੇ ਇੰਨੀ ਮਿਹਨਤ ਕਰਕੇ ਜਿਹੜਾ ਬਖਸ਼ਿਸ਼ ਕੀਤਾ ਗੁਰਮੰਤਰ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਕਿਉਂਕਿ ਹਰ ਇੱਕ ਚੀਜ਼ ਨੂੰ, ਪਿਛਲੇ ਸਾਲ ਵੀ ਆਪਣਾ ਇੱਥੇ ਦੀਵਾਨ ਸੀ, ਸਮਾਗਮ ਹੋਇਆ, ਹਰ ਸਮਾਗਮ ਵਿੱਚ ਆਪਾਂ ਫੇਰ ਦੁਬਾਰਾ ਪਿਛਲੇ ਸਾਲ ਦੀ ਬੀਤੀ ਹੋਈ ਹਰ ਗੱਲ ਨੂੰ ਭੁੱਲ ਜਾਂਦੇ ਹਾਂ, ਦੁਬਾਰਾ ਫੇਰ ਆਪਾਂ ਉਸੇ ਚੀਜ਼ ਨੂੰ ਰਿਪੀਟ ਕਰਦੇ ਹਾਂ। ਮੂਲ ਮੰਤਰ ਅਤੇ ਗੁਰਮੰਤਰ, ਗੁਰਮੰਤਰ ਦੀ ਜਿਹੜੀ ਤਾਕਤ ਹੈ, ਮੂਲ ਮੰਤਰ ਦੀ ਜੋ ਤਾਕਤ ਹੈ, ਕੋਈ ਅੰਦਾਜ਼ਾ ਨਹੀਂ। ਬਹੁਤ ਵੱਡੀ ਪਾਵਰ ਬਖਸ਼ਿਸ਼ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ, ਤੋ ਇਸ ਕਰਕੇ ਆਪਾਂ ਸਾਰੀਆਂ ਸੰਗਤਾਂ ਨੂੰ ਬਖਸ਼ਿਸ਼ ਕੀਤੀ। ਗੁਰੂ ਨਾਨਕ ਦੇਵ ਜੀ ਨੇ ਪਾਠ ਬਖਸ਼ਿਆ ਸ੍ਰੀ ਜਪ ਜੀ ਸਾਹਿਬ। ਜਪ ਜੀ ਸਾਹਿਬ ਦਾ ਕੋਈ ਸਿਰਾ ਨਹੀਂ, ਕੋਈ ਅੰਤ ਨਹੀਂ। ਜਦੋਂ ਅਵਸਥਾ ਜੀਵ ਦੀ ਬਣਦੀ ਹੈ ਤਾਂ ਜਪ ਜੀ ਸਾਹਿਬ ਦਾ ਉਦੋਂ ਪਤਾ ਲੱਗਦਾ ਕਿ ਕਿੰਨਾ ਕੁ ਵੱਡਾ ਇਹ ਮਹਾਰਾਜ ਨੇ ਖਜ਼ਾਨਾ ਬਖਸ਼ਿਸ਼ ਕੀਤਾ। ਬਾਣੀਆਂ ਸਾਰੀਆਂ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੀਆਂ, ਸਾਰੇ ਬਾਣੀ ਪੜ੍ਹਦੇ ਵੀ ਆ। ਪਰ ਅੱਜ ਦੇ ਯੁੱਗ ਦੇ ਅਨੁਸਾਰ ਸਾਰਿਆਂ ਦੇ ਇੱਕ ਵਿਚਾਰ ਹੁੰਦੇ ਨੇ, ਮਨ ਨਹੀਂ ਟਿਕਦਾ ਸਾਡਾ ਬਾਣੀ ਪੜ੍ਹਨ ਵੇਲੇ, ਮਨ ਕਿਤੇ ਹੋਰ ਚਲਿਆ ਜਾਂਦਾ। ਮਨ ਦਾ ਟਿਕਾਓ, ਮਨ ਦੀਆਂ ਬਿਰਤੀਆਂ ਜਾਂ ਖਿੰਡ ਜਾਣਾ। ਸੋ ਇਹ ਜਿਹੜੀ ਮਨ ਦੀ ਬਿਰਤੀ ਦਾ ਖਿੰਡਣਾ ਹੈ, ਇਹ ਬਿਰਤੀਆਂ ਸਿਆਣਿਆਂ ਨੇ ਪੰਜ ਤਰ੍ਹਾਂ ਦੀਆਂ ਕਹੀਆਂ ਨੇ। ਸਾਡੇ ਅੰਦਰ ਪੰਜ ਤਰ੍ਹਾਂ ਦੀ ਬਿਰਤੀ ਹੈ। ਪਹਿਲੀ ਬਿਰਤੀ ਜਿਹੜੀ ਆ ਉਹ ਹੈ ਪ੍ਰਮਾਣ ਬਿਰਤੀ। ਪ੍ਰਮਾਣ ਹੁੰਦਾ ਸਾਹਮਣੇ ਦੇਖਣਾ, ਦਿਖਦੀ ਹੋਈ ਚੀਜ਼ ਵਿੱਚ ਮਨ ਨੇ ਲੱਗ ਜਾਣਾ। ਮੈਂ ਤੁਹਾਨੂੰ ਸਿਮਰਨ ਸ਼ੁਰੂ ਕਰਾਵਾਂ, ਚਾਹੇ ਕੀਰਤਨ ਸੁਣਦੇ ਹੋਵੋ, ਸ਼ੁਰੂ ਹੋਇਆ ਤਾਂ ਬੜਾ ਆਨੰਦ ਆਉਣ ਲੱਗ ਪਿਆ। ਹੌਲੀ ਹੌਲੀ ਇਹ ਜਿਹੜਾ ਅੰਦਰ ਸ਼ੈਤਾਨ ਬੈਠਾ ਆਪਣੇ ਮਨ, ਹੌਲੀ ਹੌਲੀ ਇਹਦਾ ਧਿਆਨ ਕਿਸੇ ਇੱਕ ਚੀਜ਼ ਵਿੱਚ ਚਲਿਆ ਜਾਣਾ ਤੁਹਾਡਾ ਧਿਆਨ। ਮਹਾਰਾਜ ਨੇ ਕਿਹਾ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਹੁਣ ਕਈ ਬੰਦੇ ਇੱਥੇ ਜਿਹੜੇ ਹੋਏ ਨੇ ਉਹਨਾਂ ਨੂੰ ਭੁਲੇਖਾ ਪੈ ਜਾਂਦਾ। ਇੱਕ ਬੰਦਾ ਕਹਿੰਦਾ, ਕਈ ਸਾਡੇ ਵੀ ਉਸਤਾਦ ਹੁੰਦੇ ਆ ਨਾ ਦੁਨੀਆਂ 'ਚ, ਜਾਂ ਸਾਨੂੰ ਵੀ ਸਿੱਖਿਆ ਦੇਣ ਆਉਂਦੇ ਜਦੋਂ ਅਸੀਂ ਵੀ ਸਿੱਖਿਆ ਲੈਂਦੇ ਉਹਨਾਂ ਤੋਂ। ਹਾਂਜੀ ਉਸਤਾਦ ਜੀ ਤੁਹਾਡਾ ਕੀ ਖਿਆਲ ਆ? ਕਹਿੰਦੇ ਧੁਨ ਮੈਂ ਧਿਆਨ। ਇੱਕ ਬੰਦਾ ਮੈਨੂੰ ਕਹਿੰਦਾ, ਜੀ ਬਾਣੀ ਅੰਦਰ ਤਾਂ ਲਿਖਿਆ ਧੁਨੀ 'ਚ ਧਿਆਨ ਧਰੋ। ਮੈਂ ਕਿਹਾ ਕਿਹੜੀ ਧੁਨੀ? ਕਹਿੰਦਾ ਜਿਹੜੀ ਇੱਥੇ ਧੁਨੀ ਹੈ। ਮੈਂ, ਤੁਸੀਂ ਤਾਂ ਬਹੁਤ ਉੱਚੇ ਮਹਾਂਪੁਰਸ਼ ਹੋ। ਮੈਂ ਕਿਹਾ ਉੱਥੇ ਟਿੱਪੀ ਲੱਗੀ ਹੋਈ ਹੈ। ਕਹਿੰਦਾ ਜੀ ਮੈਂ ਦੇਖੀ ਨਹੀਂ। ਮੈਂ ਕਿਹਾ ਜੇ ਟਿੱਪੀ ਲੱਗੀ ਹੁੰਦੀ ਫੇਰ ਤਾਂ ਧੁਨੀ ਸੀ, ਨਹੀਂ ਤਾਂ ਧੁਨ ਧੁਨ ਤਾਂ ਨਹੀਂ ਹੈ। ਧੁਨ ਹੁੰਦੀ ਧੁਨੀ, ਧੁਨੀ ਹੁੰਦੀ ਆਪਾਂ ਧੁਨੀ ਵੀ ਥੋੜੀ ਜਿਹੀ ਕੱਢ ਲੈਂਦੇ ਹਾਂ। ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਜਦੋਂ ਹੀ ਧਿਆਨ ਸਾਡਾ ਸਿਮਰਨ ਕਰਦੇ ਕਰਦੇ ਕਿਤੇ, ਜਦੋਂ ਤੁਸੀਂ ਐਂ ਦੇਖਦੇ ਹੋ ਖੱਬਾ ਸੱਜਾ, ਇਹ ਪ੍ਰਮਾਣ ਬਿਰਤੀ ਹੈ। ਮੰਨ ਲਓ ਇਹ ਗੱਲ ਆ ਗਈ ਸਾਹਮਣੇ, ਕੋਈ ਵੀ ਚੀਜ਼ ਲੈ ਲਓ, ਫੁੱਲ ਦਾ ਗੁਲਦਸਤਾ, ਵਾਹਿਗੁਰੂ ਵਾਹਿਗੁਰੂ ਕਰਦਿਆਂ ਧਿਆਨ ਇਹ 'ਚ ਗਿਆ, ਇਹ ਬੂਟਾ ਇਸ ਰੰਗ ਦਾ ਫੁੱਲ ਉੱਥੇ ਫਲਾਣੇ ਦੇ ਘਰੇ ਗਿਆ ਸੀ, ਉੱਥੇ ਲਗਾ, ਉਹ ਘੁੰਮ ਗਿਆ ਚੱਕਰ, ਬਸ ਵਾਹਿਗੁਰੂ ਵਾਹਿਗੁਰੂ ਤਾਂ ਇਕੱਲਾ ਮੂੰਹ 'ਚ ਹੀ ਰਹਿ ਗਿਆ, ਅਤੇ ਧਿਆਨ ਕਿਸੇ ਦੇ ਘਰ ਚਲਿਆ ਗਿਆ। ਫਿਰ ਅਸੀਂ ਉੱਥੇ ਚਾਹ ਪੀਤੀ ਸੀ, ਫਿਰ ਉਹ ਐਂ ਕਰਦਾ ਕਰਦਾ, ਜਦੋਂ ਮੈਂ ਫਤਿਹ ਬੁਲਾਈ ਉਹ ਵਾਪਸ ਆ ਗਿਆ। ਉਹ ਤੂੰ ਕਿੱਥੇ ਸੀ ਭਾਈ ਸ਼ਤਾਨਾ, ਸਿਮਰਨ ਦੇ ਵਿੱਚੋਂ ਨਿਕਲ ਕੇ ਤੂੰ ਹੋਰ ਹੀ ਕਿਸੇ ਦੇ ਫੁੱਲ ਦੇਖਦਾ ਫਿਰਦਾ। ਪ੍ਰਮਾਣ ਬਿਰਤੀ, ਦਿਖਦੀ ਹੋਈ ਚੀਜ਼ 'ਚ ਮਨ ਨੇ ਪਰਚ ਜਾਣਾ। ਰੁਮਾਲਾ ਦੇਖਿਆ, ਮਾਫ ਕਰਨਾ, ਹੁਣ ਧਿਆਨ ਹੈ ਆਪਣਾ, ਭੈਣਾਂ ਦਾ ਧਿਆਨ ਚੱਲੇ, ਰੁਮਾਲਾ ਬੜਾ ਸੋਹਣਾ, ਕੱਪੜਾ ਬੜਾ ਵਧੀਆ, ਸੂਟ ਵੀ ਸੋਹਣਾ ਲੱਗੂਗਾ, ਗਿਆ ਧਿਆਨ। ਭੈਣ ਜੀ ਤਾਂ ਸੂਟ ਖਰੀਦਣ ਚਲੇ ਗਏ ਜਦੋਂ ਫਤਿਹ ਬੁਲਾਈ, ਉਦੋਂ ਮੁੜੇ। ਅੱਛਾ, ਸਿਮਰਨ 'ਚ ਲੈ, ਸਿਮਰਨ 'ਚ ਬੈਠੇ ਸੀ, ਧਿਆਨ ਹੀ ਕਿਤੇ ਹੋਰ ਚਲਿਆ ਗਿਆ। ਭਰਾਵਾਂ ਨੇ ਕੈਮਰਾ ਦੇਖ ਲਿਆ, ਨਵਾਂ ਆਇਆ, ਸਾਡੇ ਵੀ ਇਹਦੇ ਨਾਲ ਦਾ ਘਰੇ ਪਿਆ। ਵਾਹਿਗੁਰੂ ਮੰਤਰ 'ਚੋਂ ਧਿਆਨ ਨਿਕਲ ਗਿਆ, ਬੈਠੇ ਹੀ ਮਾਰੇ ਗਏ ਆਪਾਂ ਤਾਂ। ਕਿਉਂ? ਜਿਹੜਾ ਲਾਹਾ ਲੈਣ ਆਏ ਸੀ ਮੂਲ ਮੰਤਰ ਦਾ, ਗੁਰਮੰਤਰ ਦਾ, ਪਾਠ ਦਾ, ਕੀਰਤਨ ਦਾ, ਇਹ ਚੋਰ ਮੋਰੀ ਹੈ, ਇਹਦਾ ਧਿਆਨ ਰੱਖੋ। ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮੂੰਦਲੀਏ ਦਰਵਾਜੇ, ਇਹ ਦਰਵਾਜੇ ਬੰਦ ਹੀ ਠੀਕ ਹੈ ਬਾਬਾ, ਐਵੇਂ ਅੱਖਾਂ ਖੋਲ ਕੇ ਇਧਰ ਉਧਰ ਦੇਖਣ ਨਾਲੋਂ। ਮੂੰਦਲੀਏ ਦਰਵਾਜੇ, ਅੱਖਾਂ ਬੰਦ, ਕੰਨ ਬੰਦ, ਨੱਕ ਵੀ ਮਤਲਬ ਕਿ ਖੁਸ਼ਬੂ ਤੋਂ ਰਹਿਤ ਕਰਨਾ। ਇਹ ਵੀ ਅੱਗੇ ਚੱਲ ਕੇ ਦੱਸਦਾ, ਮੂੰਹ ਬੰਦ, ਸਿਮਰਨ ਕਰਨਾ ਮੂੰਹ ਬੰਦ ਕਰਨਾ ਨਹੀਂ, ਗੱਲਾਂ ਤੋਂ ਬੰਦ ਕਰਨਾ। ਮੂੰਦਲੀਏ ਦਰਵਾਜੇ, ਬਾਜੀਅਲੇ ਅਨਹਦ ਬਾਜੇ, ਉਹ ਅਨਹਦ ਬਾਜੇ, ਕਈ ਕਹਿੰਦੇ ਅਨਹਦ, ਪਹਿਲਾਂ ਇਹ ਦਰਵਾਜੇ ਤਾਂ ਬੰਦ ਕਰੋ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਪਹਿਲਾਂ ਇਹ ਸਾਰੇ ਦਰਵਾਜੇ ਬੰਦ ਕਰੋ। ਪ੍ਰਮਾਣ ਬਿਰਤੀ, ਦਿਖਦਿਆਂ ਹੋਇਆਂ 'ਚ ਪਰਚਣਾ ਕੰਟਰੋਲ ਕਰੋ, ਬਸ ਥੱਲੇ ਨੂੰ ਨਿਗਾਹ ਕਰ ਲਓ, ਜਾਂ ਤਾਂ ਗੁਰੂ ਗ੍ਰੰਥ ਸਾਹਿਬ ਵੱਲ ਦਰਸ਼ਨ ਕਰੋ, ਜਾਂ ਫਿਰ ਇਹੀ ਜੋਤ ਆਪਣੇ ਅੰਦਰ ਵੀ ਹੈ, ਇੱਥੇ ਅੰਦਰ ਨੂੰ ਧਿਆਨ ਕਰ ਲਓ, ਜਾਂ ਫਿਰ ਸਰਬ ਵਿਆਪਕ ਵਾਹਿਗੁਰੂ ਵਿੱਚ ਧਿਆਨ ਲੈ ਜਾਓ। ਇੱਕ ਚੀਜ਼ ਤਾਂ ਹੈ, ਭਾਈ ਮਰਦਾਨੇ ਨੇ ਪੁੱਛਿਆ, ਤੁਸੀਂ ਕਹਿੰਦੇ ਹੋ ਵਾਹਿਗੁਰੂ ਵਾਹਿਗੁਰੂ ਕਰਦਿਆਂ ਧਿਆਨ ਕਰੋ, ਨਾਲੇ ਤੁਸੀਂ ਕਹਿੰਦੇ ਹੋ ਉਹ ਪ੍ਰਮਾਤਮਾ ਦਾ ਕੁਛ ਵੀ ਨਹੀਂ ਦਿਖਦਾ, ਚੱਕਰ ਚੇਨ ਤਾਂ ਉਹਦਾ ਹੈ ਹੀ ਨਹੀਂ ਕੋਈ, ਫਿਰ ਮੈਂ ਧਿਆਨ ਕਿਸ ਤਰ੍ਹਾਂ ਕਰਾਂ ਜਦ ਮੈਂ ਦੇਖਿਆ ਹੀ ਨਹੀਂ। ਮਹਾਰਾਜ ਜੀ ਨੇ ਬਚਨ ਕੀਤਾ, ਮਰਦਾਨਾ ਭਾਈ ਬੱਦਲਾਂ ਵਿੱਚ ਬਿਜਲੀ ਲਿਸ਼ਕਦੀ ਹੈ, ਕਿੰਨੀ ਚਮਕਾਰ ਪੈਂਦੀ, ਬਸ ਐਸਾ ਹੀ ਪ੍ਰਕਾਸ਼ ਹੈ ਆਹ ਜਿਹੜਾ ਪ੍ਰਕਾਸ਼, ਚਿੱਟਾ ਜਿਹਾ ਆਹ ਟਿਊਬ ਦਾ, ਇਸ ਤਰ੍ਹਾਂ ਦਾ ਹੀ ਹੁੰਦਾ ਚਿੱਟਾ ਪ੍ਰਕਾਸ਼, ਦੁਧੀਆ ਰੰਗ ਦਾ। ਕਈ ਪ੍ਰੇਮੀ ਕਹਿਣਗੇ ਅੱਜ ਮੈਂ ਪਾਠ ਕਰਦਾ ਸੀ, ਮੇਰੇ ਦੁਆਲੇ ਧੁੰਦ ਜੀ ਦਿਖਣ ਲੱਗ ਪਈ ਮੈਨੂੰ। ਉਹ ਧੁੰਦ ਜੀ ਨਹੀਂ ਹੁੰਦੀ, ਉਹ ਪ੍ਰਕਾਸ਼ ਹੀ ਹੁੰਦਾ, ਉਦੋਂ ਧੁੰਦ ਨਹੀਂ ਹੁੰਦੀ। ਸੋ ਇਸ ਕਰਕੇ ਆਪਾਂ ਇੱਕ ਇਉਂ ਇਮੈਜਿਨ ਕਰ ਲਓ ਕਿ ਉਹ ਪ੍ਰਕਾਸ਼ ਸਰੂਪ ਹੈ ਪਰਮਾਤਮਾ, ਵਿਆਪਕ ਪ੍ਰਕਾਸ਼ ਮੇਰੇ ਹਿਰਦੇ ਅੰਦਰ ਪ੍ਰਕਾਸ਼ ਹੈ। ਪ੍ਰਮਾਣ ਬਿਰਤੀ 'ਚ ਨਾ ਫਸੇ ਮਨ, ਪ੍ਰਮਾਣ ਬਿਰਤੀ ਅੱਗੇ ਕਈ ਪ੍ਰਕਾਰ ਦੀ ਹੋ ਜਾਂਦੀ ਹੈ। ਚਲੋ ਆਪਾਂ ਅੱਖਾਂ ਤੇ ਬੰਦ ਕਰ ਲਈਆਂ ਵੀ ਮੈਂ ਨਹੀਂ ਦੇਖਦਾ ਇੱਧਰ ਉੱਧਰ, ਮੈਂ ਬਹੁਤ ਸਿਆਣਾ, ਪਰ ਕੀ ਹੋਇਆ ਬਾਹਰ ਖੜਕਾ ਉਠਾ ਜਾਂ ਕੋਈ ਸਟਾਰਟ ਹੋਈ ਗੱਡੀ, ਕੋਈ ਜਹਾਜ਼ ਲੰਘਿਆ, ਕੰਨ 'ਚ ਪੈ ਗਿਆ। ਮਨ ਦੇ ਕਈ ਰਸਤੇ ਨਿਕਲਦੇ, ਅੱਖਾਂ ਰਾਹੀਂ ਨਿਕਲਣਾ ਬੰਦ ਕੀਤਾ, ਇੱਧਰੋਂ ਨਿਕਲ ਗਿਆ ਜਹਾਜ਼ 'ਚ, ਸੁਰਤੀ ਚਲੀ ਗਈ, ਫਿਰ ਜਹਾਜ਼ਾਂ ਦੇ ਅੱਡੇ 'ਤੇ ਚਲਿਆ ਗਿਆ ਮਨ, ਫਿਰ ਉਹ ਏਅਰਪੋਰਟ ਤੋਂ ਇੰਡੀਆ ਵਿਚ ਲੈ ਗਿਆ ਘੁੰਮ ਘੰਮ ਕੇ ਜਦੋਂ ਬੁਲਾਈ ਫਤਿਹ ਫਿਰ ਮੁੜ ਆਇਆ ਤੂੰ ਕਿੱਥੋਂ ਆਇਆ ਮੈਂ ਤਾਂ ਇੰਡੀਆ ਵੀ ਹੋਇਆ ਚਾਚੇ ਮਾਮੇ ਤਾਏ ਸਾਰਿਆਂ ਨੂੰ ਮਿਲਿਆ ਉਹ ਤੈਨੂੰ ਸ਼ੈਤਾਨਾ ਕਿਹਨੇ ਕਿਹਾ ਜਾਣ ਨੂੰ ਉਹ ਐਵੇਂ ਧੁੰਮ ਘੁੰਮਦਾ ਰਿਹਾ ਤੈਨੂੰ ਕਿਹਾ ਧੁਨ ਮੈਂ ਧਿਆਨ ਇਸ ਕਰਕੇ ਮਨ ਦਾ ਇੱਥੋਂ ਵੀ ਬੰਦ ਕੀਤਾ ਮਸਾਂ ਵੀ ਆਵਾਜ਼ ਸੁਣਨੀ ਨਹੀਂ ਕਬੀਰ ਗੂੰਗਾ ਹੋਊਗਾ ਬਾਬਰਾ ਬਹਿਰਾ ਹੋਊਗਾ ਕਾਨ ਇਹਨੂੰ ਬੋਲਾ ਕਰੋ ਇਹ ਨਹੀਂ ਸੁਣਨਾ ਅਸੀਂ ਅੱਖਾਂ ਬੰਦ ਕੰਨ ਬੰਦ ਹੁਣ ਖੁਸ਼ਬੂ ਆਏ ਜਲੇਬੀਆਂ ਦੀ ਬਣ ਰਹੀਆਂ ਲੰਗਰ ਚ ਚਲੋ ਜੀ ਮਨ ਹੁਣੀ ਨੱਕ ਰਾਹੀਂ ਬਾਹਰ ਉੱਥੇ ਜਾਵੜ ਲੰਗਰ ਚ ਕੀ ਖਾਧਾ ਅੱਜ ਸਾਰਾ ਬਿਓਰਾ ਆ ਗਿਆ ਸਾਹਮਣੇ ਫਤਿਹ ਬੁਲਾਉਣ ਤੇ ਮੁੜਦਾ ਕਿ ਹੁਣ ਇਹ ਹਿੱਲਣਾ ਇਹਨੇ ਮੈਂ ਆ ਜਾ ਹੁਣ ਇਸ ਪ੍ਰਕਾਰ ਇਹ ਸਾਡਾ ਜਿਹੜਾ ਮਨ ਹੈ ਪ੍ਰਮਾਣ ਵਿਪਰਜੇ ਪ੍ਰਮਾਣ ਤਿੰਨ ਪ੍ਰਕਾਰ ਦਾ ਦੱਸਿਆ ਵਿਪਰਜੇ ਬਿਰਤੀ ਜਿਹੜੀ ਪੁੱਠੇ ਪਾਸੇ ਨੂੰ ਸੋਚ ਲੱਗਣੀ ਲੈ ਇੰਨੇ ਜਾਣੇ ਬੈਠੇ ਆ ਇਹਨਾਂ ਨੂੰ ਕਿਹੜਾ ਪ੍ਰਾਪਤੀ ਹੋਈ ਹੈ ਇਹ ਬੋਲਣ ਵਾਲਾ ਵੀ ਉਵੇਂ ਰੌਲਾ ਪਾਈ ਜਾਂਦਾ ਉਹ ਕੀ ਮਿਲਿਆ ਕਿਸੇ ਨੂੰ ਵਿਪਰਜੇ ਪੁੱਠਾ ਖਿਆਲ ਆ ਗਿਆ ਉਹ ਨਹੀਂ ਆਇਆ ਤਾਂ ਇੱਕ ਤੀਜੀ ਚੀਜ਼ ਆ ਗਈ ਨਿੰਦਰਾ ਹੋਰ ਨਹੀਂ ਜੇ ਬੈਠੇ ਉਦੋਂ ਹੀ ਪਤਾ ਲੱਗਿਆ ਵੀ ਆ ਲੱਗ ਗਿਆ ਨਾ ਦਰਵਾਜ਼ੇ ਕਿੱਥੋਂ ਵੱਜ ਪਏ ਨਾਲ ਹੀ ਘਰਾੜੇ ਸ਼ੁਰੂ ਹੋ ਗਏ ਸੌਂ ਗਿਆ ਉਹ ਹਿਲਾਓ ਬਈ ਜੇ ਕੋਈ ਸੁੱਤਾ ਨੂੰ ਹਿਲਾ ਦਿਓ ਕਿ ਨਿੰਦਰਾ ਕਿੱਥੋਂ ਆ ਗਈ ਚੱਲ ਰਹੀ ਕਥਾ ਸੁਣ ਫਿਰ ਹੋਰ ਨਹੀਂ ਜੇ ਕੀ ਹੋਇਆ ਸਿਮਰਤੀ ਕਹਿੰਦੇ ਇੱਕ ਬਿਰਤੀ ਸਿਮਰਤੀ ਬਿਰਤੀ ਕੀ ਹੈ ਪਿਛਲੀਆਂ ਚੀਜ਼ਾਂ ਦਾ ਯਾਦ ਆਉਣਾ ਸ਼ੁਰੂ ਹੋ ਜਾਣਾ ਇਕਾਗਰਤਾ ਵਿੱਚ ਇਹ ਬੜੀ ਵੱਡੀ ਗੱਲ ਹੈ ਜਿਉਂ ਹੀ ਧਿਆਨ ਇੱਕ ਕੀਤਾ ਪਿਛਲੀਆਂ ਯਾਦ ਆਉਣ ਲੱਗ ਪਈਆਂ ਗੱਲਾਂ ਸਿਮਰਤੀ ਇਹ ਬਿਰਤੀ ਸਾਡੀ ਹੈ ਆਮ ਤੌਰ ਤੇ ਆਪਾਂ ਦੇਖਿਆ ਕਈ ਕਹਿੰਦੇ ਜਦ ਸਿਮਰਨ ਕਰਦੇ ਹਾਂ ਉਦੋਂ ਹੀ ਯਾਦ ਆਉਂਦੀਆਂ ਬਾਣੀ ਪੜ੍ਹਨ ਲੱਗੀਆਂ ਚੀਜ਼ਾਂ ਬੜੀ ਯਾਦ ਕਿਉਂ ਜਦੋਂ ਆਪਾਂ ਕੋਈ ਚੀਜ਼ ਰੱਖ ਕੇ ਭੁੱਲ ਜਾਂਦੇ ਹਾਂ ਨਾ ਉਦੋਂ ਆਪਾਂ ਫਿਰ ਰੱਖੀ ਹੋਈ ਚੀਜ਼ ਨੂੰ ਕਿਵੇਂ ਯਾਦ ਕਰਦੇ ਹਾਂ ਇਸ ਤਰ੍ਹਾਂ ਇੱਕ ਬੰਦਾ ਐਂ ਕਰਦਾ ਹੁੰਦਾ ਸੀ ਮੈਂ ਕਿਹਾ ਕਿ ਤਾਂ ਨੂੰ ਏਰੀਅਲ ਜਿਹਾ ਕੱਢਦਾ ਕਹਿੰਦਾ ਇੱਦਾਂ ਯਾਦ ਆ ਜਾਂਦੀ ਮੈਨੂੰ ਫਿਰ ਆਪਾਂ ਸੋਚ ਫਿਰ ਮਨ ਨੂੰ ਇਕੱਠਾ ਕਰਦੇ ਇੱਕ ਜਗ੍ਹਾ ਤੇ ਇਕਾਗਰ ਕਰਕੇ ਫਿਰ ਉਹ ਚੀਜ਼ ਬਾਰੇ ਹਾਂ ਉੱਥੇ ਰੱਖੀ ਸੀ ਸਿਮਰਨ ਵਿੱਚ ਸਹਿਜੇ ਹੀ ਟਿਕਾਓ ਬਣ ਕੇ ਮਨ ਦੀ ਇਕਾਗਰਤਾ ਜਦੋਂ ਹੁੰਦੀ ਆ ਇਹ ਪਿਛਲੀਆਂ ਤੋਂ ਪਿਛਲੀਆਂ ਕਈ ਵਾਰ ਪਿਛਲੇ ਜਨਮਾਂ ਦੀਆਂ ਵੀ ਗੱਲਾਂ ਯਾਦ ਆ ਜਾਂਦੀਆਂ ਪ੍ਰਮਾਣ ਵਿਪਰਜੇ ਹੋ ਗਈ ਨਿੰਦਰਾ ਵਿਕਲਪ ਤੋ ਵਿਕਲਪ ਜਿਹੜੀ ਬਿਰਤੀ ਹੁੰਦੀ ਹੈ ਇਹਦੇ ਚ ਵਿਕਲਪ ਕੀ ਚੀਜ਼ ਹੈ ਸੇਵਾ ਥੋਰੀ ਮੰਗਣ ਬਹੁਤਾ ਮਹਿਲ ਨਾ ਪਾਵੈ ਕਹਿਤੋ ਪਹੁਤਾ ਕਹਿੰਦੇ ਮਹਿਲ ਤਾਂ ਪ੍ਰਾਪਤ ਕੀਤਾ ਨਹੀਂ ਬਹੁਤਾ ਪਹੁੰਚ ਗਿਆ ਮੈਂ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪੰਜ ਪ੍ਰਕਾਰ ਦੀ ਢੰਗ ਨਾਲ ਬਿਰਤੀ ਦਾ ਖਿੰਡਣਾ ਪਹਿਲਾਂ ਆਪਾਂ ਨੂੰ ਕੰਟਰੋਲ ਕਰਨਾ ਹੋਵੇਗਾ ਰੋਕਣਾ ਹੋਵੇਗਾ ਇਕਾਗਰਤਾ ਕਰਨੀ ਉਹਦੇ ਵਿੱਚ ਮਾਹਰ ਸੱਚੇ ਪਾਤਸ਼ਾਹ ਬਾਣੀ ਚ ਬਾਰ ਬਾਰ ਬਚਨ ਕਹਿੰਦੇ ਬਾਹਰ ਜਾਤੋ ਭੀਤਰ ਆਣੈ ਬਾਹਰ ਜਾਤੋ ਭੀਤਰ ਆਣੈ ਇਹ ਬਾਹਰ ਜਾਂਦਾ ਹੁਣ ਡਿਊਟੀ ਆਪਣੀ ਕੀ ਹੈ ਪਹਿਰੇਦਾਰ ਬਣ ਕੇ ਮਨ ਦੇ ਉੱਤੇ ਪਹਿਰਾ ਕਰਨਾ ਬਾਹਰ ਜਾਂਦਾ ਖਿਆਲ ਰੱਖੋ ਇਹਨੂੰ ਕਹਿੰਦੇ ਸੁਚੇਤ ਰਹਿਣਾ ਸਾਵਧਾਨ ਰਹਿਣਾ ਮਨ ਨੇ ਬਾਹਰ ਜਾਣਾ ਇਕਾਗਰ ਰੱਖਣ ਲਈ ਆਪਾਂ ਨੂੰ ਇਹਦੇ ਉੱਤੇ ਪਹਿਰਾ ਦੇਣਾ ਪੈਣਾ ਫਿਰ ਇਸ ਕਰਕੇ ਆਪਾਂ ਹਰ ਪ੍ਰਕਾਰ ਨਾਲ ਕੋਸ਼ਿਸ਼ ਕਰਨੀ ਹੈ ਕਿ ਨੱਕ ਦੀ ਸੁਗੰਧੀ ਰਾਹੀਂ ਬਾਹਰ ਜਾ ਸਕਦਾ ਅੱਖਾਂ ਰਾਹੀਂ ਜਾ ਸਕਦਾ ਕੰਨਾਂ ਰਾਹੀਂ ਜਾ ਸਕਦਾ ਧਿਆਨ ਕਦੇ ਵੀ ਤੁਹਾਡਾ ਕਿਸੇ ਵੀ ਚੀਜ਼ ਵਿੱਚ ਖਿੰਡ ਸਕਦਾ ਨੀਂਦ ਆ ਸਕਦੀ ਹੈ ਵਿਕਲਪ ਹੋ ਸਕਦਾ ਸੰਕਲਪ ਹੋ ਸਕਦਾ ਕਈ ਕੁਛ ਹੋ ਸਕਦਾ ਪਿਛਲੀਆਂ ਯਾਦਾਂ ਆ ਸਕਦੀਆਂ ਨੇ ਇੰਨੇ ਉੱਤੇ ਪਹਿਰਾ ਦੇ ਕੇ ਹੁਣ ਇੰਨੇ ਨੂੰ ਕੰਟਰੋਲ ਕੀਤਾ ਗੁਰੂ ਨਾਨਕ ਦੇਵ ਜੀ ਨੇ ਇੱਕੋ ਹੀ ਬਚਨ ਚ ਮਹਾਰਾਜ ਨੇ ਬਚਨ ਕੀਤਾ ਦੇਖੋ ਧਿਆਨ ਦੇ ਨਾਲ ਬਾਣੀ ਧਿਆਨ ਹੁਣ ਕਿਵੇਂ ਦੇਣਾ ਗਾਉਣਾ ਤੇ ਸੁਣਨਾ ਮਨ ਵਿੱਚ ਪਿਆਰ ਰੱਖਣਾ ਵੱਡੀ ਚੀਜ਼ ਜਿਹੜੀ ਮਨ ਦੀ ਇਕਾਗਰਤਾ ਲੋਕ ਸਾਰੇ ਦੁਨੀਆਂ ਇਸੇ ਤੋਂ ਤੰਗ ਹੈ ਕਿ ਮਨ ਇਕਾਗਰ ਨਹੀਂ ਹੁੰਦਾ ਕਿਵੇਂ ਇਕਾਗਰ ਹੋਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕੁੰਭੇ ਬੱਧਾ ਜਲ ਰਹਿ। ਕੁੰਭੇ ਹੁੰਦਾ ਘੜਾ, ਮਿੱਟੀ ਦਾ ਬਣਿਆ ਹੋਇਆ, ਉਹਦਾ ਬੰਨਿਆ ਹੋਇਆ ਪਾਣੀ ਰਹਿੰਦਾ, ਉਹਦੇ ਚ ਇੱਕ ਬਾਲਟੀ ਭਰ ਕੇ ਪਾਓ, ਡੇਢ ਬਾਲਟੀ ਦੋ ਬਾਲਟੀਆਂ ਘੜੇ ਚ ਪੈ ਜਾਂਦੀਆਂ, ਉਹ ਬੰਨਿਆ ਰਹਿੰਦਾ ਕਿਉਂਕਿ ਸਾਈਡ ਤੇ ਉਹਦੇ ਬਾਰਡਰ ਬਣਾ ਤਾ, ਇੱਥੋਂ ਖਿੰਡ ਨਹੀਂ ਸਕਦਾ ਤੂੰ। ਉਦਾਂ ਭਾਵੇਂ ਤੁਸੀਂ ਬਾਹਰ ਘਾਹ ਤੇ 10 ਬਾਲਟੀਆਂ ਡੋਲ ਦੋ, ਬਾਲਟੀਆਂ ਖਿੰਡ ਜਾਣਗੀਆਂ, ਪਾਣੀ ਬੰਨਿਆ ਨਹੀਂ ਰਹਿ ਸਕਦਾ। ਕੁੰਭੇ ਬੱਧਾ ਜਲ ਰਹਿ ਪਰ ਜਲ ਬਿਨ ਕੁੰਭ ਨਾ ਹੋਏ। ਪਾਣੀ ਤੋਂ ਬਿਨਾਂ ਘੜਾ ਨਹੀਂ ਬਣਦਾ। ਕਿਉਂ? ਘੁਮਿਆਰ ਨੇ ਚੀਕਣੀ ਮਿੱਟੀ ਹੁੰਦੀ ਇੱਕ, ਪਿੰਡਾਂ ਵਿੱਚ ਜਦੋਂ ਛੱਪੜਾਂ ਦਾ ਪਾਣੀ ਸੁੱਕ ਜਾਂਦਾ ਨਾ, ਉਥੋਂ ਥੱਲਿਓ ਜਿਹੜੀ ਮਿੱਟੀ ਪੱਟਦੇ ਉਹ ਬੜੀ ਚੀਕਣੀ ਜਿਹੀ ਮਿੱਟੀ ਹੁੰਦੀ, ਉਹ ਪੱਟ ਕੇ ਲਿਆਉਂਦੇ ਨੇ ਤੇ ਉਹਦਾ ਫਿਰ ਸੁੱਕੀ ਮਿੱਟੀ ਲਿਆਉਂਦੇ ਆ, ਉਹਨੂੰ ਕੁੱਟ ਕੇ ਉਹਦਾ ਤਾਂ ਘੜਾ ਨਹੀਂ ਬਣਦਾ। ਉਹਦੇ ਵਿੱਚ ਕੀ ਪੈਂਦਾ? ਪਾਣੀ। ਪਾਣੀ ਪਾ ਕੇ ਉਹ ਮਿੱਟੀ ਨੂੰ ਗੁੰਨ ਕੇ ਬਿਲਕੁਲ ਜਿਵੇਂ ਆਟਾ ਗੁੰਨਿਆ ਜਾਂਦਾ ਇਸ ਤਰ੍ਹਾਂ ਦੀ ਬਣ ਕੇ, ਫਿਰ ਚੱਕ ਲੈ ਕੇ ਵੱਡਾ ਸਾਰਾ ਡੰਡੇ ਨਾਲ ਘੁਮਿਆਰ ਘੁਮਾਉਂਦਾ, ਇਹ ਮਿੱਟੀ ਉੱਤੇ ਰੱਖ ਕੇ ਉਹਦੇ ਨਾਲ ਆਪਣੀ ਕਲਾਕਾਰੀ ਦਿਖਾਉਂਦਾ ਹੈ, ਘੜਾ ਤਿਆਰ ਕਰਦਾ, ਜਲ ਬਿਨ ਕੁੰਭ ਨਾ ਹੋਏ। ਪਰ ਮਹਾਰਾਜ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਹੀ ਕੁੰਭੇ ਬੱਧਾ ਜਲ ਰਹਿ, ਪਾਣੀ ਦਾ ਬੰਨਿਆ ਹੋਇਆ ਘੜਾ, ਸੋ ਪਾਣੀ ਨੂੰ ਘੜਾ ਬੰਨ ਕੇ ਰੱਖਦਾ, ਇਸੇ ਤਰ੍ਹਾਂ ਗਿਆਨ ਕਾ ਬੱਧਾ ਮਨ ਰਹਿ। ਮਨ ਨੂੰ ਆਪਾਂ ਗਿਆਨ ਨਾਲ ਬੰਨ ਸਕਦੇ ਹਾਂ, ਗਿਆਨ ਕਾ ਬੱਧਾ ਮਨ ਰਹਿ। ਹੁਣ ਗਿਆਨ ਕਿੱਥੇ ਹੈ? ਗਿਆਨ ਗੁਰਬਾਣੀ ਵਿੱਚ। ਸਾਰੀ ਬਾਣੀ ਗਿਆਨ ਦਾ ਹੀ ਭੰਡਾਰ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ਼। ਹੁਣ ਇਹ ਚੀਜ਼ਾਂ ਹੁੰਦੀਆਂ, ਜਿਵੇਂ ਆਪਾਂ ਕਹੀਏ ਕਿ ਮੈਂ ਜਿਹੜੀ ਹਵਾ ਚੱਲ ਰਹੀ ਹੈ ਇਹਨੂੰ ਮੁੱਠੀ ਚ ਪਕੜ ਲਾਂ, ਇਹ ਹਵਾ ਮੁੱਠੀ ਚ ਨਹੀਂ ਆ ਸਕਦੀ। ਜੈਸੀ ਚੀਜ਼ ਹੁੰਦੀ ਹੈ, ਜੇ ਘੜੇ ਨੂੰ, ਘੜੇ ਦੇ ਵਿੱਚ ਆਪਾਂ ਪਾਣੀ ਨੂੰ ਬੰਨ ਸਕਦੇ ਹਾਂ, ਪਰ ਹਵਾ ਨੂੰ ਆਪਾਂ ਜੇ ਕਈ ਘੜੇ ਚ ਬੰਨ ਲਈਏ ਨਹੀਂ ਬੰਨੀ ਜਾ ਸਕਦੀ। ਉਹਦੇ ਲਈ ਅਜੀਬ ਅਜਬ ਤਰੀਕਾ ਹੋਰ ਹੁੰਦਾ। ਤੇ ਜੇ ਆਪਾਂ ਜੈਸੇ ਆਕਾਰ ਦੀ ਚੀਜ਼ ਹੈ ਵੈਸਾ ਹੀ ਉਹਦੇ ਲਈ ਇੰਤਜ਼ਾਮ ਕੀਤਾ ਜਾਂਦਾ। ਹੁਣ ਜਿਹੜਾ ਮਨ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਆਪਣਾ ਕਦੇ ਇਕਾਗਰ ਨਹੀਂ। ਮਨ ਨੂੰ ਬੰਨਣ ਵਾਸਤੇ ਅਸੀਂ ਕੀ ਕਰਦੇ ਹਾਂ? ਮਨ ਨੂੰ ਬੰਨਣ ਲਈ ਮਨ ਨੂੰ ਅਸੀਂ ਗਿਆਨ ਦੇ ਦਾਇਰੇ ਵਿੱਚ ਬੰਨ ਦਿੰਦੇ ਹਾਂ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ। ਹਰੀ ਦੀ ਕਿਰਪਾ ਨਾਲ ਸੰਤ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਮਹਾਰਾਜ ਮਿਲੇ। ਨਾਨਕ ਮਨ ਪ੍ਰਗਾਸ਼, ਮਨ ਦੇ ਅੰਦਰ ਪ੍ਰਗਾਸ਼ ਹੋਇਆ, ਜਾਂ ਪੂਰਨ ਪੁਰਖ ਮਿਲ ਗਏ। ਸੋ ਇਸ ਪ੍ਰਕਾਰ ਜਦੋਂ ਆਪਾਂ ਮਨ ਨੂੰ ਇਕਾਗਰ ਕਰਨਾ ਹੈ ਤਾਂ ਆਪਾਂ ਮਨ ਨੂੰ ਥੋੜੀ ਥੋੜੀ ਗਿਆਨ ਦੀ ਖੁਰਾਕ ਦੇਣੀ। ਗਿਆਨ ਜਿਹੜਾ ਹੈ, ਮਹਾਰਾਜ ਕਹਿੰਦੇ ਹਰ ਧਨ ਇਸ਼ਨਾਨ, ਹਰ ਧਨ ਗਿਆਨ, ਹਰ ਸੰਗ ਲਾਏ ਧਿਆਨਾ, ਹਰ ਧਨ ਤੁਲਹਾ, ਹਰ ਧਨ ਬੇੜੀ, ਹਰ ਹਰ ਤਾਰ ਪਰਾਨਾ। ਕਿ ਸਾਰਾ ਕੁਝ ਨਾਮ ਧਨ ਹੀ ਹੈ। ਮਨ ਨੂੰ ਇਕਾਗਰ ਕਰਨ ਲਈ ਵੱਡੀ ਲੋੜ ਹੈ ਅੱਜ ਅਰਥਾਂ ਸਹਿਤ ਬਾਣੀ ਨੂੰ ਵਿਚਾਰਨਾ। ਮੂਲ ਮੰਤਰ ਹੀ ਹੈ। ਮੂਲ ਮੰਤਰ ਦੇ ਵਿੱਚ ਤੁਸੀਂ ਧਿਆਨ ਧਰ ਕੇ ਅਰਥਾਂ ਦੀ ਵਿਚਾਰ ਕਰਨੀ ਹੈ। ਅਰਥਾਂ ਦੀ ਵਿਚਾਰ ਨਾਲ ਮਨ ਇਕਾਗਰ ਹੁੰਦਾ। ਇਸ ਕਰਕੇ ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ। ਧੁਨੀ ਦੇ ਵਿੱਚ ਧਿਆਨ ਦੇਣਾ ਹੈ, ਧੁਨੀ ਦੇ ਅਰਥ ਵੀ ਕਰਨੇ ਨੇ। ਜਦੋਂ ਆਪਾਂ ਇਹ ਜਾਪ ਕਰਦੇ ਹਾਂ, ਇੱਕ ਓਂਕਾਰ ਜਪੋ, ਇੱਕ ਓਂ, ਇਹ ਧੁਨੀ ਹੈ। ਇਹ ਧੁਨੀ ਵਿੱਚ ਧਿਆਨ ਲਿਜਾ ਕੇ ਇਹ ਵੀ ਦੇਖਣਾ ਕਿ ਇੱਕ ਭਾਵ ਅਰਥ ਕੀ ਹੈ? ਇੱਕ ਕੇਵਲ ਇੱਕੋ ਇੱਕ ਪਰਮਾਤਮਾ, ਉਹ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਆਪਣਾ। ਆਪਾਂ ਜਿੰਨੇ ਬੈਠੇ ਹਾਂ, ਜਿੰਨੀ ਸ੍ਰਿਸ਼ਟੀ ਹੈ, ਜਿੰਨਾ ਚੰਦਰਮਾ ਤਾਰੇ ਹੈ, ਜਿੰਨਾ ਇਹ ਬ੍ਰਹਿਮੰਡ ਨਜ਼ਰ ਆ ਰਿਹਾ, ਸਾਰਿਆਂ ਦਾ ਆਪਣਾ ਮਾਂ ਬਾਪ, ਆਪਾਂ ਨੂੰ ਜਨਮਦਾਤਾ ਆਪਣਾ ਕੌਣ ਹੈ? ਓਅੰਕਾਰ। ਆਪਣਾ ਸਾਰਿਆਂ ਦਾ ਜਨਮਦਾਤਾ ਓਅੰਕਾਰ ਹੈ। ਸਾਰੀ ਸ੍ਰਿਸ਼ਟੀ ਦਾ ਰਚਣਹਾਰਾ ਓਅੰਕਾਰ ਹੈ। ਇੱਕ ਓਅੰਕਾਰ ਆਪਣਾ ਜਨਮਦਾਤਾ ਹੈ। ਆਪਣੇ ਅੰਦਰ ਜਿਹੜੀ ਜੋਤ ਹੈ ਉਹਦਾ ਨਾਮ ਇਹੀ ਹੈ, ਇੱਕ ਓਅੰਕਾਰ ਹੀ ਉਹ ਜੋਤ ਹੈ। ਇੱਕ ਓਅੰਕਾਰ ਆਪਣੇ ਹਿਰਦਿਆਂ ਚ ਵੀ ਹੈ, ਇੱਕ ਓਅੰਕਾਰ ਆਪਣੇ ਇੱਥੇ ਵੀ ਹੈ, ਇੱਕ ਓਅੰਕਾਰ ਇੱਥੇ ਵੀ ਹੈ, ਸਰੀਰ ਦੇ ਅੰਦਰ ਵੀ ਉਹਦਾ ਪ੍ਰਕਾਸ਼ ਹੈ, ਵਿਆਪਕ। ਦਰਖਤਾਂ ਵਿੱਚ ਬਾਹਰ ਨਿਕਲ ਕੇ ਦੇਖੋ ਜਿੰਨੀ ਹਰਿਆਵਲ ਤਾਂ ਦਿਖਦੀ, ਇੱਕ ਓਅੰਕਾਰ ਕਰਕੇ ਹੈ, ਉਹਦੇ ਪ੍ਰਕਾਸ਼ ਕਰਕੇ ਹੈ। ਅਸਮਾਨ ਦੇ ਵਿੱਚ ਨੀਲਾ ਰੰਗ ਇੱਕ ਓਅੰਕਾਰ ਕਰਕੇ ਹੈ, ਧਰਤੀ ਇੱਕ ਓਅੰਕਾਰ ਕਰਕੇ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ। ਨਾਲ ਨਾਲ ਸੰਥਿਆ ਵੀ ਕਰ ਲਿਆ ਕਰੋ, ਦਰੀ ਬਿਹਾਰੀ ਹੈ, ਆਪਾਂ ਤੇ ਆਮ ਉਦਾਂ ਹੀ ਤਿਸਤੇ ਹੋਏ ਲੱਖ ਦਰਿਆਓ। ਦੱਦਾ ਰਾਰੇ ਸਿਹਾਰੀ, ਦਰ ਮਤਲਬ ਦਰਵਾਜ਼ਾ ਬਣ ਜਾਂਦਾ, ਦਰੀਆਓ ਇਹ ਦਰਿਆਓ ਹੈ, ਬੜੇ ਬੜੇ ਦਰਿਆਓ ਦੇ ਹੁਕਮ ਦੇ ਵਿੱਚ ਬਣੇ ਹੈ। ਆਕਾਰ ਬ੍ਰਹਿਮੰਡ, ਸਟਾਰ, ਸੂਰਜ, ਤਾਰੇ, ਚੰਦਰਮਾ, ਸਭ ਕੁਛ ਇੱਕੋ ਛਿਨ ਵਿੱਚ ਹੀ ਬਣ ਗਿਆ। ਇੱਕ ਮਹਾਰਾਜ ਨੇ ਤਿਆਰ ਕਰਤਾ ਸਾਰਾ ਕੁਛ, ਸਿਰਫ ਇੱਕ ਅੱਖਰ ਬੋਲਿਆ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਯੁਗ ਭਏ, ਓਅੰਕਾਰ ਵੇਦ ਨਿਰਮਏ, ਓਅੰਕਾਰ ਸ਼ਬਦ ਉਧਰੇ, ਓਅੰਕਾਰ ਗੁਰਮੁਖ ਤਰੇ, ਓ ਨਮ ਅੱਖਰ ਸੁਣੋ ਵਿਚਾਰ, ਓ ਨਮ ਅੱਖਰ ਤੇ ਭਵਨ ਸਾਰ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਸੱਸੈ ਸਭ ਜਗ ਸਹਿਜੋ ਪਾਇਆ, ਤੀਨ ਭਵਨ ਇੱਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਣਕ ਮੋਤੀ। ਸੋ ਇਸ ਕਰਕੇ ਆਪਾਂ ਜਦੋਂ ਵੀ ਅਭਿਆਸ ਕਰਦੇ ਹਾਂ, ਧਿਆਨ ਅਰਥਾਂ ਵਿੱਚ ਹੋਵੇ, ਆਪਾਂ ਇਹਦਾ ਅਭਿਆਸ ਕਰਦੇ ਹਾਂ ਜਦੋਂ, ਤਾਂ ਸਾਡਾ ਧਿਆਨ ਜਾਣਾ ਚਾਹੀਦਾ ਓਅੰਕਾਰ ਦਾ ਭਾਵ ਅਰਥ ਕੀ ਹੈ, ਇੱਕ ਦਾ ਭਾਵ। ਕਾਲ ਨਾ ਕਰੋ, ਸਤ ਨਾਮ। ਹੁਣ ਸਤ ਨਾਮ ਤਾਂ ਕਹਿਤਾ, ਅੱਜ ਕੱਲ ਇੱਕ ਹੋਰ ਰਿਵਾਜ ਚੱਲਿਆ, ਕਈ ਇਹ ਸਤ ਨਾਮ ਅੱਖਰ ਦੇ ਤੱਤੇ ਦੀ ਸਿਆਰੀ ਨੂੰ ਨਹੀਂ ਸਮਝ ਸਕੇ, ਉਹ ਕਹਿਣਗੇ ਅੱਖਰ ਨੂੰ ਬਦਲਣਾ ਸ਼ੁਰੂ ਕਰ ਦਿੰਦੇ ਨੇ, ਕਹਿਣਗੇ ਆਖੋ ਸਤਨਾਮ। ਸਤਨਾਮ ਕੀ ਹੋਇਆ? ਸਤਨਾਮ ਉਹ ਤੱਤੇ ਦੀ ਸਿਆਰੀ ਛੱਡ ਕੇ ਸੱਤ, ਸੱਤ ਨਾਮ, ਮੰਮੇ ਦਾ ਔਂਕੜ ਵੀ ਲੱਗਿਆ ਹੋਇਆ। ਜੇ ਕਿ ਸਤਨਾਮ, ਸਤਨਾਮ ਤਾਂ ਕਿਸੇ ਦਾ ਨਾਂ ਵੀ ਹੋ, ਸਤਨਾਮ ਸਿੰਘ, ਸੱਤ ਨਾਮ ਸਾਚਾ ਨਾਮ ਹੈ। ਜਿਸ ਮਹਾਰਾਜ ਨੇ ਇਹ ਜਿਹੜੀ ਬਾਣੀ ਉਚਾਰਨ ਕੀਤੀ ਹੈ, ਇਹਦੇ ਆਪਾਂ ਅਰਥਾਂ ਵਿੱਚ ਧਿਆਨ ਦੇਣਾ ਹੈ, ਫਿਰ ਤੁਹਾਡਾ ਧਿਆਨ ਹੈ ਅਰਥਾਂ ਵਿੱਚ, ਤੇ ਜਦੋਂ ਗਿਆਨ ਹੈ ਹਿਰਦੇ ਅੰਦਰ, ਤਾਂ ਧਿਆਨ ਗਿਆਨ ਹੁਣ ਇਕੱਠੇ ਹੋ ਜਾਂਦੇ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ। ਇਸੇ ਪ੍ਰਕਾਰ ਵਾਹਿਗੁਰੂ ਮੰਤਰ ਹੈ, ਵਾਹਿ ਨਾਮ ਅਸਚਰਜ ਦਾ, ਗੋ ਅਗਿਆਨ ਦਾ ਹਨੇਰਾ ਮਿਟ ਕੇ ਜੋ ਰੂਹ ਦਾ ਅਰਥ ਹੈ ਪ੍ਰਕਾਸ਼ ਕਰਦਾ, ਉਹ ਧੁਨੀ ਹੈ। ਮੂਲ ਮੰਤਰ ਦੀ ਧੁਨੀ ਤਾਂ ਤੁਸੀਂ ਆਪੇ ਹੁਣ ਜਪੀ ਜਾਇਓ, ਉਹਦੇ ਅਰਥ ਦੇਖਣੇ ਨੇ, ਤੇ ਨਾਲ ਨਾਲ ਵਾਹਿਗੁਰੂ ਮੰਤਰ ਦੀ ਧੁਨੀ ਉਚਾਰਨ ਕਰਕੇ ਹੁਣ ਸਮਾਪਤੀ ਕਰੀਏ। ਸਮਾਂ ਹੋ ਗਿਆ ਆਪਣਾ ਸੰਪੂਰਨ, ਆਓ ਪਿਆਰ ਨਾਲ। ਸਿਰਫ ਇੱਕ ਧੁਨੀ ਹੈ, ਅੱਗੇ ਭਾਈ ਸਾਹਿਬ ਜੀ ਵੀ ਧੁਨੀ ਲਗਵਾਉਣਗੇ, ਪਹਿਲਾਂ ਭਾਈ ਸੋ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਵੀ ਧੁਨੀ ਲਵਾ ਕੇ ਗਏ ਨੇ। ਇਹ ਧੁਨੀ ਹੈ, ਬਸ ਧੁਨੀ ਵਿੱਚ ਧਿਆਨ ਦੇਣਾ ਹੈ। ਵਾਹਿਗੁਰੂ, 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 ਧੰਨ ਵਾਹਿਗੁਰੂ, 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 ਧੰਨ वाहे गुरु वाहे गुरु वाहे गुरु तन वाहे गुरु वाहे वाहे गुरु वाहे गुरु वाहे गुरु तन वाहे गुरु वाहे सो इहनूं कहिंदे धुनी ਇਹ ਧੁਨੀ ਦੇ ਵਿੱਚ ਧਿਆਨ ਰੱਖਣਾ ਨਾਲ ਨਾਲ ਸੋਚਣਾ ਕਿ ਵਾਹਿਗੁਰੂ ਮੰਤਰ ਮਹਾਰਾਜ ਨੇ ਕਦੋਂ ਦਾ ਬਣਾਇਆ ਗੁਰੂ ਨਾਨਕ ਦੇਵ ਨੇ ਬਖਸ਼ਿਸ਼ ਕੀਤਾ ਇਹਦਾ ਅਰਥ ਭਾਵ ਕੀ ਹੈ ਵਾਹਿਗੁਰੂ ਸਰਵ ਵਿਆਪਕ ਆ ਉਹ ਇੱਕ ਲਾਈਟ ਰੂਪ ਹੈ ਪ੍ਰਕਾਸ਼ ਸਰੂਪ ਹੈ ਮੇਰੇ ਅੰਦਰ ਵੀ ਉਹ ਵਾਹਿਗੁਰੂ ਹੈ ਜੇ ਕੋਈ ਕਹੇ ਵਾਹਿਗੁਰੂ ਹੈ ਕਿੱਥੇ ਆਹ ਹੱਥ ਹਿਲਦਾ ਦੇਖੋ ਤਾਂ ਇਹ ਕਾਹਦੇ ਨਾਲ ਹਿਲਦਾ ਇਹ ਸੱਤਾ ਉਹਦੀ ਮੇਰੇ ਅੰਦਰ ਤਾਂਹੀਓ ਹਿਲਦਾ ਜਦੋਂ ਮੇਰੇ ਅੰਦਰੋਂ ਜੋਤ ਖਿੱਚ ਲਈ ਤੇ ਇਹ ਹੱਥ ਐਂ ਲਟਕ ਜਾਣਾ ਬਸ ਇਹੀ ਵਾਹਿਗੁਰੂ ਹੈ ਅੱਖਾਂ ਦੇਖ ਰਹੀਆਂ ਤਾਂ ਵਾਹਿਗੁਰੂ ਅੰਦਰ ਹੈ ਜ਼ਬਾਨ ਬੋਲਦੀ ਹੈ ਆ ਬੋਲਦਾ ਕੌਣ ਹੈ ਇਹ ਵਾਹਿਗੁਰੂ ਤਾਂ ਕਿਰਪਾ ਉਹੀ ਕਰ ਰਹੇ ਨੇ ਇਸ ਕਰਕੇ ਅੰਦਰ ਦੇਖੋ ਬਾਹਰ ਦੇਖੋ ਜੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਹਿਆ ਭਗਵੰਤ ਬਾਕੀ ਪਾਠ ਸੁਖਮਨੀ ਸਾਹਿਬ ਦਾ ਆਪ ਕਰਕੇ ਸਮਝ ਲਿਓ ਸਾਰਿਆਂ ਦਾ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਬੰਧਕਾਂ ਦਾ ਬਾਬਾ ਜੀ ਦਾ ਸਾਰੀਆਂ ਸੰਗਤਾਂ ਦਾ ਭਾਈ ਸਾਹਿਬ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਆਪ ਨੇ ਇੰਨੀ ਇਕਾਗਰਤਾ ਨਾਲ ਇੰਨਾ ਸਮਾਂ ਦਿੱਤਾ ਔਰ ਇਹ ਸਾਰੀਆਂ ਚੀਜ਼ਾਂ ਨੂੰ ਹਿਰਦੇ ਚ ਵਸਾ ਕੇ ਸਤਿਗੁਰੂ ਕਿਰਪਾ ਕਰਨ ਆਪਣਾ ਭਲਾ ਕਰਨ ਹੁਣ ਗੱਜ ਵੱਜ ਕੇ ਇੱਕ ਧੁਨੀ ਲਾ ਦਿਓ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ